ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਨ ਤਉ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਨ ਤਉ ਜਸ ਗਾਵੇ ਜੀਉ ਪਿਆ ਤਉ ਸ਼ਰਨੀ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੁਲੇ ਦੀਨ ਦੁਨੀਆਂ ਦੇ ਮਾਲਕ ਦੀ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਕਬੀਰ ਸਾਹਿਬ ਜੀ ਦੇ ਮੁਬਾਰਕ ਸਲੋਕਾਂ ਦੀ ਵਿਚਾਰ ਜੋ ਲੜੀਵਾਰ ਚੱਲ ਰਹੀ ਹੈ। ਪਹਿਲੇ ਸਲੋਕ ਦੀ ਵਿਚਾਰ ਅਸਾਂ ਰਲ ਮਿਲ ਕੇ ਕੀਤੀ, ਜਿਸ ਵਿੱਚ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਮੇਰੀ ਸਿਮਰਨੀ ਮੇਰੀ ਰਸਨਾ ਦੇ ਉੱਪਰ ਹੀ ਰਾਮ ਨਾਮ ਦੇ ਮਣਕੇ ਚੱਲ ਰਹੇ ਨੇ। ਹੁਣ ਮੈਨੂੰ ਹੋਰ ਕਿਸੇ ਮਾਲਾ ਦੀ ਲੋੜ ਰਹਿ ਹੀ ਨਹੀਂ ਗਈ। ਪਰ ਇਹ ਵੀ ਬਹੁਤ ਕੁਝ ਐਸਾ ਚੱਲ ਰਿਹਾ ਸੀ ਜਿਸ ਵਿੱਚ ਜਾਤਾਂ ਪਾਤਾਂ ਦੇ ਵਰਣਾਂ ਦੇ ਵਿਤਕਰੇ, ਊਚ ਨੀਚ ਦਾ ਵਿਤਕਰਾ, ਉਹਦੇ ਵਿੱਚ ਬੜਾ ਪਿਆਰਾ ਬਚਨ ਕਰਦੇ ਨੇ ਕਬੀਰ ਸਾਹਿਬ ਜੀ। ਉਹ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ। ਕਹਿੰਦੇ ਨੇ ਕਿ ਮੇਰੀ ਜਾਤ ਤੇ ਬਹੁਤ ਹੱਸਣ ਵਾਲੇ ਮਜ਼ਾਕ ਉਡਾਉਣ ਵਾਲੇ ਬੜੇ ਸਨ, ਕਿਉਂਕਿ ਇੱਥੇ ਬੜੇ ਵਿਤਕਰੇ, ਊਚ ਨੀਚ ਜਾਤ ਪਾਤ ਦੇ ਵਿਤਕਰੇ। ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਣਹਾਰ। ਪਰ ਕਹਿੰਦੇ ਨੇ ਮੈਂ ਬਲਹਾਰ ਜਾਂਦਾ ਹਾਂ ਇਸ ਆਪਣੀ ਜਾਤ ਤੋਂ, ਜਿਹਦੇ ਵਿੱਚ ਆ ਕੇ ਮੈਂ ਉਸ ਸਿਰਜਣਹਾਰ ਮਾਲਕ ਨੂੰ ਜਪਿਆ ਤੇ ਮੈਂ ਉਹਦੇ ਤੱਕ ਪਹੁੰਚ ਗਿਆ, ਮੈਂ ਉਸ ਤੱਕ ਪਹੁੰਚ ਗਿਆ। ਕਬੀਰ ਸਾਹਿਬ ਜੀ ਜ਼ੋਰ ਦਿੰਦੇ ਨੇ ਕਿ ਮਨੁੱਖ ਦਾ ਮਨੋਰਥ ਕੀ ਹੈ? ਉਸ ਮਾਲਕ ਤੱਕ ਪਹੁੰਚਣਾ। ਸਿੱਖ ਧਰਮ ਦੀ ਜੋ ਬੁਨਿਆਦ ਹੈ ਉਹ ਹੈ ਏਕਤਾ, ਤੇ ਏਕਤਾ ਦਾ ਆਸਰਾ ਇੱਕ ਪਰਿਪੂਰਨ ਪਰਮਾਤਮਾ। ਪਰ ਇੱਥੇ ਤੇ ਏਕਤਾ ਨੂੰ ਬੜਾ ਵੰਡਿਆ ਗਿਆ, ਇੱਥੇ ਤੇ ਤੋੜਨ ਦਾ ਯਤਨ ਕੀਤਾ ਜਾਂਦਾ ਰਿਹਾ। ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਤੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਇੱਥੇ ਊਚ ਨੀਚ ਜਾਤ ਪਾਤ ਦੇ ਬੜੇ ਵਿਤਕਰੇ ਨੇ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇਲਾ, ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਹੇ। ਕਹਿੰਦੇ ਨੇ ਇਸ ਮਨ ਨੂੰ ਮੈਦਾਨ ਕਰਨਾ ਹੈ। ਕਿਉਂ? ਕਿਉਂਕਿ ਜਿੱਥੇ ਜ਼ਮੀਨ ਉੱਚੀ ਨੀਵੀਂ ਟੋਇਆਂ ਟਿੱਬਿਆਂ ਵਾਲੀ ਹੋਵੇਗੀ, ਉੱਥੇ ਨਾ ਤੇ ਕੋਈ ਚੱਲ ਸਕਦਾ ਹੈ ਤੇ ਨਾ ਕੁਝ ਪੈਦਾ ਹੀ ਕੀਤਾ ਜਾ ਸਕਦਾ ਹੈ। ਟੋਇਆਂ ਟਿੱਬਿਆਂ ਵਾਲੀ ਜ਼ਮੀਨ ਵਿੱਚ ਕੋਈ ਫਸਲ ਵੀ ਪੈਦਾ ਨਹੀਂ ਕੀਤੀ ਜਾ ਸਕਦੀ। ਉਹਦੇ ਉਸ ਰਸਤੇ ਤੇ ਕੋਈ ਠੀਕ ਢੰਗ ਨਾਲ ਚੱਲ ਵੀ ਨਹੀਂ ਸਕਦਾ। ਇਸੇ ਤਰ੍ਹਾਂ ਰੂਹਾਨੀ ਮੰਡਲ ਅੰਦਰ ਵੀ ਕਹਿੰਦੇ ਨੇ ਜੇ ਤੂੰ ਸਫ਼ਰ ਕਰਨਾ, ਜੇ ਤੂੰ ਤੁਰਨਾ, ਤੇ ਇਸ ਮਨ ਨੂੰ ਮੈਦਾਨ ਕਰਨਾ ਪਏਗਾ। ਇਹਦੇ ਵਿੱਚ ਕਿਹੜੇ ਟੋਏ ਤੇ ਟਿੱਬੇ ਨੇ? ਇਸ ਮਨ ਵਿੱਚ ਹਉਮੈ ਹੰਕਾਰ ਦੇ ਟੋਏ ਟਿੱਬੇ, ਇਸ ਮਨ ਵਿੱਚ ਜਾਤਾਂ ਪਾਤਾਂ ਦੇ ਟੋਏ ਟਿੱਬੇ, ਇਸ ਮਨ ਵਿੱਚ ਵਰਣਾਂ ਦੇ ਟੋਏ ਟਿੱਬੇ, ਇਸ ਮਨ ਵਿੱਚ ਆਸ਼ਰਮਾਂ ਦੇ ਟੋਏ ਟਿੱਬੇ, ਇੰਨੇ ਕੁ ਟੋਏ ਟਿੱਬੇ ਕਿ ਇੱਥੇ ਤੁਰਨਾ ਔਖਾ ਹੋ ਗਿਆ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਜਿੱਥੇ ਵਿੱਥ ਆ ਜਾਏ ਉੱਥੇ ਜੀਵਨ ਸਮਾਪਤ ਹੋ ਜਾਂਦਾ ਹੈ। ਵਿੱਥਾਂ ਪੈਦਾ ਕੀਤੀਆਂ ਗਈਆਂ ਸਾਡੇ ਦੇਸ਼ ਦੀ ਪੁਰਾਣੀ ਸੰਸਕ੍ਰਿਤੀ ਨੇ ਬੜੀਆਂ ਵਿੱਥਾਂ ਪੈਦਾ ਕੀਤੀਆਂ। ਧਰਮਾਂ ਦੇ ਨਾਂ 'ਤੇ ਵਿੱਥਾਂ ਪੈਦਾ ਕੀਤੀਆਂ, ਮਜ਼ਹਬਾਂ ਦੇ ਨਾਂ 'ਤੇ ਵਿੱਥਾਂ ਪੈਦਾ ਕੀਤੀਆਂ ਗਈਆਂ। ਇੱਥੇ ਤੇ ਹਰੇਕ ਚੀਜ਼ ਨੂੰ ਵੰਡਿਆ ਗਿਆ। ਇੱਥੇ ਦਿਨ ਵੰਡੇ, ਇੱਥੇ ਤਿਉਹਾਰ ਵੰਡੇ, ਇੱਥੇ ਰੁੱਖ ਵੰਡੇ, ਇੰਨਾ ਹੀ ਬਸ ਨਹੀਂ, ਇੱਥੇ ਭਗਵਾਨ ਵੀ ਵੰਡ ਲਏ। ਇੱਥੇ ਤੇ ਹਰੇਕ ਚੀਜ਼ ਨੂੰ ਵੰਡਿਆ ਗਿਆ, ਹਰੇਕ ਚੀਜ਼ ਨੂੰ ਤੋੜਿਆ ਗਿਆ, ਤੇ ਜਿੱਥੇ ਵਿੱਥ ਆ ਜਾਏ ਉੱਥੇ ਜੀਵਨ ਸਮਾਪਤ ਹੋ ਜਾਂਦਾ, ਜਿੱਥੇ ਜੁੜਨਾ ਹੋ ਜਾਏ ਉੱਥੇ ਜੀਵਨ ਕਾਇਮ ਹੋ ਜਾਂਦਾ। ਬਸ ਫਰਕ ਇੰਨਾ ਹੀ ਹੈ। ਸਿੱਖ ਧਰਮ ਨੇ ਜੋੜਿਆ ਔਰ ਜੋੜਨ ਦੀ ਪ੍ਰੇਰਣਾ ਦਿੱਤੀ ਗਈ ਹੈ। ਇਹ ਗੱਲ ਵੱਖਰੀ ਹੈ ਕਿ ਸਿੱਖ ਧਰਮ ਨੂੰ ਵੀ ਤੋੜਨ ਵਾਲਾ ਮੰਨ ਲਿਆ ਜਾਏ। ਇਹ ਸੱਤਵਾਦੀਆਂ ਦਾ ਕਾਫਲਾ ਹੈ, ਪਰ ਇਹਨਾਂ ਨੂੰ ਅੱਤਵਾਦੀ ਕਹਿ ਕੇ ਵੀ ਲੋਕਾਂ ਦੇ ਸਾਹਮਣੇ ਭੰਡਣ ਦਾ ਯਤਨ ਕੀਤਾ ਗਿਆ। ਪਰ ਹਕੀਕਤ ਵਿੱਚ ਇਹ ਸਿੱਖ ਧਰਮ ਸੱਤਵਾਦੀ ਧਰਮ ਹੈ। ਇਹ ਹਮੇਸ਼ਾ ਜੋੜਨ ਦੀ ਪ੍ਰੇਰਣਾ ਦਿੰਦੇ ਨੇ, ਤੋੜਨ ਦੀ ਨਹੀਂ। ਪਰ ਯਤਨ ਜਿਨ੍ਹਾਂ ਨੇ ਕੀਤੇ, ਸੱਚ ਜਾਣਿਓ, ਇਸ ਏਕਤਾ ਨੂੰ ਜਦੋਂ ਕੋਈ ਭੰਗ ਕਰਨ ਦਾ ਯਤਨ ਕਰਦਾ ਹੈ, ਫਿਰ ਉੱਥੇ ਸੰਘਰਸ਼ ਹੈ। ਇਸੇ ਲਈ ਸਿੱਖ ਧਰਮ ਏਕਤਾ ਦਾ ਧਰਮ ਹੈ, ਸਿੱਖ ਧਰਮ ਸੰਘਰਸ਼ ਦਾ ਧਰਮ ਹੈ, ਸਿੱਖ ਧਰਮ ਸੰਗਰਾਮ ਦਾ ਧਰਮ ਹੈ। ਜਿੱਥੇ ਏਕਤਾ ਨੂੰ ਕੋਈ ਤੋੜਨ ਦਾ ਯਤਨ ਕਰਦਾ ਹੈ, ਉੱਥੇ ਫਿਰ ਸ਼ਸਤਰ ਨਿਕਲ ਆਉਂਦੇ ਨੇ, ਉੱਥੇ ਫਿਰ ਕਮਰ ਕੱਸੇ ਹੁੰਦੇ ਨੇ। ਕਿਉਂ? ਕਿਉਂਕਿ ਸਿੱਖ ਧਰਮ ਮਦਈ ਹੈ ਏਕਤਾ ਦਾ। ਇੱਥੇ ਤੇ ਇੱਕ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਪਰ ਜਿਨ੍ਹਾਂ ਨੇ ਤੋੜਿਆ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਪ੍ਰੇਰਣਾ ਕੀਤੀ, ਕਹਿਣ ਲੱਗੇ ਇਹਨਾਂ ਨੂੰ ਵੱਖ ਵੱਖ ਧੜਿਆਂ ਵਿੱਚ ਵੰਡਣ ਵਾਲਿਓ, ਇੱਕ ਗੱਲ ਯਾਦ ਰੱਖਿਓ, ਹੁਣ ਤੁਹਾਡੀ ਗੱਲ ਨਹੀਂ ਚੱਲਣ ਦੇਣੀ। ਵੇਖਿਆ ਕਿ ਇੱਥੇ ਤੇ ਬਹੁਤ ਧੜਿਆਂ ਵਿੱਚ ਲੋਕ ਵੰਡੇ ਹੋਏ ਨੇ, ਜਾਤਾਂ ਬਰਾਦਰੀਆਂ ਦੇ ਬੜੇ ਵਿਤਕਰੇ ਨੇ, ਔਰ ਜਿੱਥੇ ਏਕਤਾ ਹੀ ਨਹੀਂ, ਜਿੱਥੇ ਸਾਂਝ ਹੀ ਨਹੀਂ, ਉੱਥੇ ਜਥੇਬੰਦੀ ਕਿੱਥੇ? ਜਿੱਥੇ ਜਥੇਬੰਦੀ ਨਹੀਂ ਉੱਥੇ ਫਿਰ ਸ਼ਕਤੀ ਕਿੱਥੇ? ਜਿੱਥੇ ਸ਼ਕਤੀ ਨਹੀਂ ਉੱਥੇ ਫਿਰ ਸਫਲਤਾ ਵੀ ਨਹੀਂ ਹੋ ਸਕਦੀ। ਇਸ ਕਰਕੇ ਮੇਰੇ ਪਾਤਸ਼ਾਹ ਜੀ ਨੇ ਜਿਹੜੇ ਧੜਿਆਂ ਵਿੱਚ ਵੰਡੇ ਸਨ ਉਹਨਾਂ ਨੂੰ ਇੱਕ ਕੀਤਾ ਹੈ। ਇਹ ਗੱਲ ਵੱਖਰੀ ਹੈ ਕਿ ਕਈ ਵਾਰੀ ਮਨੁੱਖ ਉਸ ਮਹਾਨ ਆਦਰਸ਼ ਨੂੰ ਨਾ ਸਮਝਦਿਆਂ ਹੋਇਆਂ ਉਸ ਹੁਕਮ ਦੀ ਅਦੂਲੀ ਕਰਦਾ ਔਰ ਫਿਰ ਉਸ ਨੂੰ ਸਜ਼ਾ ਵੀ ਮਿਲਦੀ ਹੈ। ਜਿਵੇਂ ਕਿ ਅਸੀਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਰਤਾਰਪੁਰ ਨੇ ਜੋਤੀ ਜੋਤ ਸਮਾਏ, ਤੇ ਅਸੀਂ ਇਹ ਵੀ ਪੱਖ ਪੇਸ਼ ਕੀਤਾ ਕਿ ਕਿੰਨਾ ਪਿਆਰ ਸੀ ਹਿੰਦੂਆਂ ਦੇ ਮਨਾਂ ਵਿੱਚ, ਮੁਸਲਮਾਨਾਂ ਦੇ ਮਨਾਂ ਵਿੱਚ, ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਹੜੀ ਚਾਦਰ ਸੀ ਉਸ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਗਿਆ ਔਰ ਫੈਸਲਾ ਹੋਇਆ ਕਿ ਹਿੰਦੂ ਇਸ ਦਾ ਸੰਸਕਾਰ ਕਰ ਲੈਣ, ਮੁਸਲਮਾਨ ਇਸ ਨੂੰ ਦਫਨਾ ਲੈਣ, ਔਰ ਐਸਾ ਹੀ ਹੋਇਆ। ਪਰ ਕੌਣ ਜਾਣੇ, ਕੌਣ ਦੱਸੇ ਇਹ ਚਾਦਰ ਦੇ ਟੁਕੜੇ ਨਹੀਂ ਹੋਏ, ਇਹ ਤੇ ਦੇਸ਼ ਦੇ ਟੁਕੜੇ ਹੋ ਗਏ। ਇੱਕ ਅਦੀਬ ਨੇ ਬਹੁਤ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਰਹੀ ਮੁੱਢੋ ਵਾਦੀ ਦੇਸ਼ ਵਾਸੀਆਂ ਦੀ, ਹਰ ਚੀਜ਼ ਦੇ ਕਰਨ ਹਮੇਸ਼ ਟੁਕੜੇ। ਕਿਉਂਕਿ ਜਿਹੜੇ ਸ਼ੁਰੂ ਤੋਂ ਲੈ ਕੇ ਹਰੇਕ ਚੀਜ਼ ਨੂੰ ਟੁਕੜਿਆਂ ਵਿੱਚ ਵੰਡਣ ਸਿੱਖੇ ਨੇ, ਉਹਨਾਂ ਕੋਲ ਏਕਤਾ ਦੀ ਸੋਚ ਹੀ ਕਿੱਥੇ ਆ ਸਕਦੀ ਹੈ। ਰਹੀ ਮੁੱਢੋ ਵਾਦੀ ਦੇਸ਼ ਵਾਸੀਆਂ ਦੀ, ਹਰ ਚੀਜ਼ ਦੇ ਕਰਨ ਹਮੇਸ਼ ਟੁਕੜੇ। ਇੱਥੇ ਮਜ਼ਬ ਟੁਕੜੇ, ਇੱਥੇ ਵਰਨ ਟੁਕੜੇ, ਬਾਦਸ਼ਾਹ ਟੁਕੜੇ ਤੇ ਦਰਵੇਸ਼ ਟੁਕੜੇ। ਜੀਵਨ ਭਰ ਜਿਸ ਜੋੜਿਆ ਟੁਕੜਿਆਂ ਨੂੰ, ਅਸਾਂ ਉਸ ਦਾ ਕੀਤਾ ਉਪਦੇਸ਼ ਟੁਕੜੇ। ਜਿਸ ਰਾਵੀ ਤੋਂ ਚਾਦਰ ਦੇ ਹੋਏ ਟੁਕੜੇ, ਉਸੇ ਰਾਵੀ ਤੋਂ ਹੋ ਗਿਆ ਦੇਸ਼ ਟੁਕੜੇ। ਜਿੱਥੇ ਬਾਬੇ ਦੀ ਚਾਦਰ ਦੇ ਅਸਾਂ ਟੁਕੜੇ ਕੀਤੇ, ਉੱਥੇ ਸਾਡੇ ਦੇਸ਼ ਦੇ ਵੀ ਦੋ ਟੁਕੜੇ ਹੋ ਗਏ। ਅੱਜ ਅਰਦਾਸ ਵਿੱਚ ਇਹ ਸ਼ਬਦ ਸ਼ਾਮਿਲ ਕਰਨੇ ਪਏ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖਿਆ ਕਿ ਇਹ ਮਨੁੱਖ ਇੰਨਾ ਕੁ ਵੰਡਿਆ ਜਾ ਚੁੱਕਾ ਹੈ, ਇੱਥੇ ਕੋਈ ਸ਼ਕਤੀ ਦੀ ਆਸ ਨਹੀਂ, ਸਫਲਤਾ ਦੀ ਆਸ ਨਹੀਂ ਰੱਖੀ ਜਾ ਸਕਦੀ। ਤੇ ਮੇਰੇ ਪਾਤਸ਼ਾਹ ਜੀ ਨੇ ਉਸ ਵੱਖ ਵੱਖ ਧੜਿਆਂ ਵਿੱਚ ਵੰਡਿਆ ਹੋਇਆਂ ਨੂੰ ਇੱਕ ਕੀਤਾ। ਔਰ ਇੱਥੇ ਹੀ ਬਸ ਨਹੀਂ, ਕਮਾਲ ਦੀ ਗੱਲ ਹੈ ਕਿ ਜਿਹੜੇ ਲੋਕ ਵੱਖ ਵੱਖ ਧੜਿਆਂ ਵਿੱਚ ਵੰਡੇ ਸਨ ਨਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਤੇ ਉਸ ਵੇਲੇ ਇੱਕ ਗੱਲ ਕਹਿ ਦਿੱਤੀ ਸਾਰਿਆਂ ਨੂੰ ਸੰਬੋਧਨ ਕਰਕੇ, ਪਹਿਲਾਂ ਤੇ ਜਿਨ੍ਹਾਂ ਪੰਜਾਂ ਨੇ ਆਪਣੇ ਸੀਸ ਭੇਟ ਕੀਤੇ ਉਹਨਾਂ ਨੂੰ ਸੰਬੋਧਨ ਕਰਕੇ ਇੱਕ ਗੱਲ ਕਹੀ ਸੀ। ਕਹਿਣ ਲੱਗੇ, ਭਾਈ ਦਇਆ ਸਿੰਘ, ਅੱਜ ਤੋਂ ਬਾਅਦ ਤੂੰ ਖੱਤਰੀ ਨਹੀਂ ਰਿਹਾ। ਭਾਈ ਧਰਮ ਸਿੰਘ, ਅੱਜ ਤੋਂ ਬਾਅਦ ਤੂੰ ਜੱਟ ਨਹੀਂ ਰਿਹਾ। ਭਾਈ ਹਿੰਮਤ ਸਿੰਘ, ਅੱਜ ਤੋਂ ਬਾਅਦ ਤੂੰ ਝੀਵਰ ਨਹੀਂ ਰਿਹਾ। ਭਾਈ ਮੋਕਮ ਸਿੰਘ, ਅੱਜ ਤੋਂ ਬਾਅਦ ਤੂੰ ਸ਼ੀਂਬਾ ਨਹੀਂ ਰਿਹਾ। ਭਾਈ ਸਾਹਿਬ ਸਿੰਘ, ਅੱਜ ਤੋਂ ਬਾਅਦ ਤੂੰ ਨਾਈ ਵੀ ਨਹੀਂ ਰਿਹਾ। ਔਰ ਕਮਾਲ ਦੀ ਗੱਲ ਹੈ, ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ, ਅੱਜ ਗੁਰੂ ਗੋਬਿੰਦ ਸਿੰਘ ਤੁਹਾਡੇ ਨਾਲ ਵਾਅਦਾ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਵੀ ਅੱਜ ਤੋਂ ਬਾਅਦ ਸੋਢੀ ਨਹੀਂ ਰਿਹਾ। ਸਾਰੀਆਂ ਜਾਤਾਂ ਪਾਤਾਂ ਮਿਟਾ ਦਿੱਤੀਆਂ, ਸਾਰੇ ਵਿਤਕਰੇ ਮਿਟਾ ਦਿੱਤੇ ਔਰ ਉਸ ਇੱਕ ਦੇ ਨਾਲ ਜੋੜ ਦਿੱਤਾ। ਔਰ ਬੜੀ ਕਮਾਲ ਦੀ ਥਿਊਰੀ ਕਿ ਉਹ ਪਰਮਾਤਮਾ ਉੱਚਾ ਹੈ ਜਿਹੜਾ ਉਹਦੇ ਨਾਲ ਜੁੜ ਜਾਏ ਉਹ ਕਦੇ ਵੀ ਨੀਵਾਂ ਨਹੀਂ ਰਹਿ ਸਕਦਾ। ਭਾਵੇਂ ਕਿ ਨੀਵੇਂ ਆਖਿਆ ਜਾਂਦਾ ਸੀ, ਭਗਤ ਨਾਮਦੇਵ ਜੀ ਵੀ ਕਹਿੰਦੇ ਨੇ ਮੋਕੋ ਛੀਪਾ ਕਹੇ ਬੁਲਾਏ, ਮੈਨੂੰ ਛੀਂਬਾ ਆਖਦੇ ਸਨ। ਭਗਤ ਰਵਿਦਾਸ ਜੀ ਵੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਮੇਰੀ ਜਾਤ ਕੁੱਟ ਬਾਂਡਲਾ ਢੋ ਢੁਅੰਤਾ ਅਜਿਹੋ ਬਨਾਰਸੀ ਆਸ ਪਾਸਾ। ਕਹਿੰਦੇ ਨੇ ਚਮੜੇ ਕੁੱਟਣ ਵਾਲੀ, ਚਮੜੇ ਕੱਟਣ ਵਾਲੀ ਮੇਰੀ ਬਰਾਦਰੀ। ਪਰ ਕਹਿੰਦੇ ਨੇ ਜਦੋਂ ਦਾ ਮੈਂ ਉਸ ਮਾਲਕ ਦੇ ਨਾਲ ਜੁੜ ਗਿਆ, ਆ ਵਿਪਰ ਪ੍ਰਧਾਨ ਤੇ ਕਰੇ ਡੰਡੋਤ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਕਹਿੰਦੇ ਨੇ ਉਹ ਹੀ ਪੰਡਿਤ ਮੁਖੀ ਜਿਹੜੇ ਕਦੇ ਗੱਲਾਂ ਕਰਦੇ ਸਨ, ਅੱਜ ਉਹ ਹੀ ਨਮਸਕਾਰਾਂ ਕਰਦੇ ਫਿਰਦੇ ਨੇ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗਣ ਧੋਵੈ। ਇੱਕ ਅਦੀਬ ਨੇ ਬੜਾ ਸੋਹਣਾ ਬਚਨ ਆਖਿਆ, ਕਹਿੰਦੇ ਨੇ ਕਿ ਸੰਗਤ ਕਰੀਐ ਬਡਨ ਕੀ, ਹੋਤ ਬਡਨ ਸਿਉ ਮੇਲ, ਸਭ ਜਾਣਤ ਕੇ ਬੜਤ ਹੈ ਬਿਰਸ਼ ਬਰਾਬਰ ਵੇਲ। ਜਿੰਨਾ ਵੱਡਾ ਦਰਖਤ ਹੋਵੇਗਾ ਉਹਦੇ ਨਾਲ ਵੇਲ ਨੂੰ ਲਾ ਦਿੱਤਾ ਜਾਏ, ਉਨੀ ਵੱਡੀ ਹੀ ਵੇਲ ਵੀ ਹੋ ਜਾਂਦੀ ਹੈ। ਉਹ ਪਰਮਾਤਮਾ ਉੱਚਾ ਹੈ ਤੇ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਕਦੇ ਵੀ ਨੀਵਾਂ ਨਹੀਂ ਰਹਿ ਸਕਦਾ। ਇਸ ਕਰਕੇ ਇਹ ਮਹਾਨ ਬਖਸ਼ਿਸ਼ ਕੀਤੀ ਮੇਰੇ ਪਾਤਸ਼ਾਹ ਜੀ ਨੇ, ਔਰ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਕੋਈ ਵੀ ਨੀਵਾਂ ਨਹੀਂ, ਸਾਰਿਆਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾ ਦਿੱਤਾ ਹੈ। ਜਾਤ ਬਰਾਦਰੀਆਂ ਖਤਮ ਕਰ ਦਿੱਤੀਆਂ ਗਈਆਂ ਨੇ, ਔਰ ਮੇਰੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਏਡੀ ਮਹਾਨ ਕਿਰਪਾ ਕਰ ਦਿੱਤੀ। ਦੇਖੋ ਕਿੱਡਾ ਵੱਡਾ ਸਬੂਤ ਮਿਲਦਾ। ਮਾਫ ਕਰਨਾ, ਕੋਈ ਤਲਖ ਕਰਾਮੀ ਨਾ ਸਮਝਣੀ। ਜਿਸ ਮਹਾਨ ਸੰਤ ਕਬੀਰ ਜੀ ਦੇ ਸਲੋਕਾਂ ਦੀ ਅਸੀਂ ਵਿਆਖਿਆ ਕਰ ਰਹੇ ਹਾਂ ਨਾ, ਕਬੀਰ ਜੀ ਦੀ ਬਾਣੀ ਦੇ ਵਿੱਚ ਵੀ ਕਿਸੇ ਹੋਰ ਦੀ ਬਾਣੀ ਸ਼ਾਮਲ ਨਹੀਂ, ਭਗਤ ਰਾਮ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਵੀ ਕਿਸੇ ਹੋਰ ਦੀ ਬਾਣੀ ਸ਼ਾਮਲ ਨਹੀਂ, ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚ ਵੀ ਕਿਸੇ ਹੋਰ ਦੀ ਬਾਣੀ ਸ਼ਾਮਲ ਨਹੀਂ। ਇਹ ਕੇਵਲ ਗੁਰੂ ਨਾਨਕ ਹੈ ਜਿਸ ਦੀ ਬਾਣੀ ਦੇ ਨਾਲ ਬਾਕੀ ਵੀ ਸਾਰਿਆਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ, ਸਾਰਿਆਂ ਨੂੰ ਬਰਾਬਰ ਬਿਠਾਇਆ ਗਿਆ। ਕਦੇ ਪੁੱਛਿਆ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਕਹਿਣ ਲੱਗੇ ਬਾਬਾ ਆ ਜਿਹੜੇ ਦੋ ਤੁਹਾਡੇ ਨਾਲ ਨੇ ਭਾਈ ਬਾਲਾ ਤੇ ਮਰਦਾਨਾ, ਕੀ ਇਹ ਤੁਹਾਡੇ ਨੌਕਰ ਨੇ? ਮੇਰੇ ਸਾਹਿਬ ਨੇ ਕਿਹਾ ਨਹੀਂ, ਮੇਰੇ ਨੌਕਰ ਤੇ ਨਹੀਂ। ਕਹਿਣ ਲੱਗੇ ਫਿਰ ਤੁਹਾਡੇ ਦਾਸ ਨੇ? ਸਾਹਿਬ ਕਹਿਣ ਲੱਗੇ ਨਹੀਂ, ਮੇਰੇ ਦਾਸ ਵੀ ਨਹੀਂ। ਫਿਰ ਕੀ ਨੇ ਇਹ ਤੁਹਾਡੇ ਨਾਲ ਜਿਹੜੇ ਤੁਰੇ ਫਿਰਦੇ ਨੇ? ਤੇ ਮੇਰੇ ਸਾਹਿਬ ਨੇ ਕਿਹਾ ਸੀ ਇਹ ਮੇਰੇ ਭਾਈ ਨੇ। ਬਾਲਾ ਮੇਰਾ ਭਾਈ ਹੈ, ਮਰਦਾਨਾ ਮੇਰਾ ਭਾਈ ਹੈ। ਔਰ ਮੇਰੇ ਪਾਤਸ਼ਾਹ ਜੀ ਦਾ ਪਾਵਨ ਬਚਨ ਵੀ ਅਸੀਂ ਪੜ੍ਹਨੇ ਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਕਹਿੰਦੇ ਨੇ ਜਿੱਥੇ ਨੀਚ ਸੰਭਾਲੀਨ, ਤਿੱਥੇ ਨਦਰ ਤੇਰੀ ਜਗਦੀਸ਼। ਔਰ ਕਹਿਣ ਲੱਗੇ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਕਹਿੰਦੇ ਨੇ ਮੈਂ ਤੇ ਹੈ ਹੀ ਉਹਨਾਂ ਦੇ ਨਾਲ। ਕਿਉਂ? ਕਿਉਂਕਿ ਜਿੱਥੇ ਨੀਚ ਸੰਭਾਲੀਨ, ਉੱਥੇ ਨਦਰ ਤੇਰੀ ਜਗਦੀਸ਼। ਕਹਿੰਦੇ ਨੇ ਜਿੱਥੇ ਨੀਚ ਸੰਭਾਲੇ ਜਾਂਦੇ ਨੇ, ਜਿੱਥੇ ਉਹਨਾਂ ਨੂੰ ਗਲੇ ਨਾਲ ਲਾਇਆ ਜਾਂਦਾ ਨਾ, ਇਹ ਪਰਿਪੂਰਨ ਪਰਮਾਤਮਾ ਤੇਰੀ ਵੀ ਮਿਹਰ ਦੀ ਨਜ਼ਰ ਉੱਥੇ ਹੀ ਆਉਂਦੀ ਹੈ। ਇਹ ਗੁਰੂ ਨਾਨਕ ਦਾ ਘਰ ਹੈ ਜਿਹਨੇ ਸਾਰਿਆਂ ਨੂੰ ਆਪਣੇ ਗਲ ਨਾਲ ਲਾਇਆ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੇ ਲਏ ਮਲਾਏ ਜੀਉ। ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਬਲਹਾਰੀ ਉਸ ਜਾਤ ਕੋ ਜੇ ਜਪਿਓ ਸਿਰਜਣਹਾਰ। ਕਹਿੰਦੇ ਨੇ ਮੈਂ ਬਲਹਾਰ ਜਾਂਦਾ, ਮੈਂ ਸਦਕੇ ਜਾਂਦਾ ਹਾਂ ਇਸ ਜਾਤ ਤੋਂ ਜਿਸ ਨੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ। ਮਨੋਰਥ ਕੀ ਸੀ? ਮਨੋਰਥ ਸੀ ਉਸ ਮਾਲਕ ਦੇ ਨਾਲ ਕਿਤੇ ਮਿਲਣਾ ਹੋ ਜਾਏ। ਆਏ ਸਾਂ ਮਿਲਣ ਵਾਸਤੇ ਹੀ, ਉਸ ਮਾਲਕ ਨੂੰ ਜਪਣ ਵਾਸਤੇ ਆਏ ਸਾਂ, ਪਰ ਇੱਥੇ ਆ ਕੇ ਮਨੁੱਖ ਇੰਨਾ ਕੁ ਭਟਕ ਗਿਆ ਕਿ ਇਸ ਨੂੰ ਇਹ ਯਾਦ ਹੀ ਨਾ ਰਿਹਾ ਕਿ ਮੈਂ ਕਿਸ ਮਕਸਦ ਲਈ ਆਇਆ। ਕਮਾਲ ਦੀ ਗੱਲ ਹੈ, ਕੋਈ ਬੰਦਾ ਦੁਕਾਨ ਕਰਦਾ ਹੈ ਨਾ, ਤੇ ਉਹਨੂੰ ਇਹ ਪਤਾ ਹੁੰਦਾ ਕਿ ਦੁਕਾਨ ਕਰਨ ਪਿੱਛੇ ਮੇਰਾ ਮਕਸਦ ਕੀ ਹੈ, ਮੈਂ ਕਿਉਂ ਕਰਦਾ ਪਿਆ। ਕੋਈ ਬੰਦਾ ਨੌਕਰੀ ਕਰਦਾ, ਉਹਨੂੰ ਪਤਾ ਹੈ ਕਿ ਇਹਦੇ ਪਿੱਛੇ ਮੇਰਾ ਮਕਸਦ ਕੀ ਹੈ, ਮੈਂ ਨੌਕਰੀ ਕਿਉਂ ਕਰ ਰਿਹਾ। ਕੋਈ ਬੰਦਾ ਖੇਤੀ ਕਰਦਾ, ਉਸਨੂੰ ਪਤਾ ਹੈ ਇਹਦੇ ਪਿੱਛੇ ਮੇਰਾ ਮਕਸਦ ਕੀ ਹੈ। ਪਰ ਕਮਾਲ ਦੀ ਗੱਲ ਹੈ, ਮਨੁੱਖ ਆਇਆ ਸੰਸਾਰ ਵਿੱਚ ਤੇ ਇੱਥੇ ਆ ਕੇ ਇਹ ਹੀ ਭੁੱਲ ਗਿਆ ਕਿ ਮੇਰਾ ਇੱਥੇ ਆਉਣ ਦਾ ਮਕਸਦ ਕੀ ਹੈ, ਮੈਂ ਇਸ ਜਗਤ ਵਿੱਚ ਕਿਉਂ ਆਇਆ। ਕਬੀਰ ਸਾਹਿਬ ਜੀ ਆਪਣੇ ਸਲੋਕਾਂ ਅੰਦਰ ਅਗਲੇ ਸਲੋਕ ਵਿੱਚ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇ ਜੀਓ, ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਕਹਿੰਦੇ ਨੇ ਡਗਮਗ ਕਿੱਥੇ ਡਗਮਗ ਕਰਦਾ ਫਿਰਦਾ, ਭਾਵ ਕੀ ਇਹ ਕਿੱਥੇ ਐਵੇਂ ਡੱਕੇ ਡੋਲੇ ਖਾਂਦਾ ਫਿਰਦਾ, ਦੁਚਿੱਤਾ ਮਨ ਲੈ ਕੇ ਤੁਰਿਆ ਫਿਰਦਾ। ਜਿੰਨਾ ਚਿਰ ਤੇਰਾ ਇਹ ਮਨ ਨਹੀਂ ਟਿਕਦਾ, ਉਨੀ ਦੇਰ ਤੈਨੂੰ ਉਸ ਟਿਕੇ ਹੋਏ ਦੇ ਨਾਲ ਤੇਰੀ ਸਾਂਝ ਨਹੀਂ ਬਣਨੀ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂੰ ਡੋਲੇ। ਉਹ ਪਰਮਾਤਮਾ ਅਡੋਲ ਹੈ, ਪਰ ਜਿਹੜਾ ਉਹਦੇ ਨਾਲ ਜੁੜ ਜਾਂਦਾ ਨਾ, ਉਹ ਵੀ ਅਡੋਲ ਹੋ ਜਾਂਦਾ ਹੈ। ਪਰ ਕਿਵੇਂ ਜੁੜਦਾ ਹੈ? ਬਾਣੀ ਦੁਆਰਾ। ਬਾਣੀ ਸਾਨੂੰ ਮਾਰਗ, ਸਾਡਾ ਮਾਰਗ ਦਰਸ਼ਨ ਕਰਦੀ ਹੈ, ਬਾਣੀ ਸਾਨੂੰ ਰਸਤਾ ਵਿਖਾਉਂਦੀ ਹੈ। ਪਰ ਇੱਕ ਗੱਲ ਯਾਦ ਰੱਖਿਓ, ਦੇਖੋ ਸੂਰਜ ਰੋਸ਼ਨੀ ਦਿੰਦਾ, ਪਰ ਰੋਸ਼ਨੀ ਉਹਨਾਂ ਨੂੰ ਨਜ਼ਰ ਆਉਂਦੀ ਹੈ ਜਿਹੜੇ ਉਸ ਰੋਸ਼ਨੀ ਨੂੰ ਵੇਖ ਸਕਦੇ ਨੇ। ਜਿਹੜੇ ਵੇਖ ਹੀ ਨਹੀਂ ਸਕਦੇ ਉਹਨਾਂ ਵਾਸਤੇ ਸੂਰਜ ਕਦੇ ਨਹੀਂ ਚੜ੍ਹਦਾ। ਇਸੇ ਤਰ੍ਹਾਂ ਹੀ ਬਾਣੀ ਸਾਨੂੰ ਰੋਸ਼ਨੀ ਦਿੰਦੀ ਹੈ, ਪਰ ਕਿੰਨਾਂ ਨੂੰ ਰੋਸ਼ਨੀ ਦਿੰਦੀ ਹੈ? ਜਿਹੜੇ ਉਸ ਬਾਣੀ ਨੂੰ ਵੇਖ ਸਕਦੇ ਨੇ, ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ, ਜਿਨ੍ਹਾਂ ਨੇ ਬਾਣੀ ਨੂੰ ਸਮਝਿਆ, ਉਹਨਾਂ ਨੂੰ ਬਾਣੀ ਵੀ ਰੋਸ਼ਨੀ ਦਿੰਦੀ ਹੈ। ਔਰ ਨਹੀਂ, ਜੇ ਸਮਝ ਨਹੀਂ ਆਈ, ਮਾਰਗ ਦੀ ਸਮਝ ਨਹੀਂ ਆਈ, ਤੇ ਮਨੁੱਖ ਦੀ ਭਟਕਣਾ ਕਦੇ ਵੀ ਮਿਟ ਨਹੀਂ ਸਕਦੀ। ਮਨੁੱਖ ਦੇ ਅੰਦਰ ਦੀ ਇੱਕੋ ਹੀ ਭਾਵਨਾ ਹੈ, ਉਹ ਭਾਵਨਾ ਕੀ ਹੈ? ਸੁੱਖ, ਮੈਨੂੰ ਸੁੱਖ ਮਿਲ ਜਾਏ। ਹਰੇਕ ਮਨੁੱਖ ਦੇ ਅੰਦਰ ਦੀ ਚਾਹਨਾ ਹੈ ਮੈਨੂੰ ਸੁੱਖ ਮਿਲੇ। ਗੁਰਦੁਆਰੇ, ਮੰਦਰ, ਮਸਜਿਦ ਕਿਸ ਵਾਸਤੇ ਜਾਂਦਾ? ਕਿ ਮੈਨੂੰ ਸੁੱਖ ਮਿਲ ਜਾਏ। ਇਹ ਪੂਜਾ ਪਾਠ ਕਿਸ ਵਾਸਤੇ ਹੈ? ਕਿ ਮੈਨੂੰ ਸੁੱਖ ਮਿਲ ਜਾਏ। ਹੋਰ ਸਾਰੀ ਜਿੰਨੀ ਵੀ ਜੀਵਨ ਦੀ ਹਰਕਤ ਹੈ, ਇਹਦੇ ਪਿੱਛੇ ਕਾਰਨ ਇੱਕੋ ਹੀ ਹੈ ਕਿ ਸੁੱਖ ਮਿਲ ਜਾਏ। ਪਰ ਜਦੋਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਖਿਆਲ ਕਰਿਓ, ਅਸੀਂ ਇਹ ਵੀ ਵੇਖਦੇ ਹਾਂ ਕਿ ਮਨੁੱਖ ਦੁਨੀਆ ਵਿੱਚ ਬੜੇ ਮਿੱਤਰ ਬਣਾਉਂਦਾ, ਕਾਹਦੇ ਵਾਸਤੇ ਬਣਾਏ? ਕਿ ਇਹਨਾਂ ਤੋਂ ਸੁੱਖ ਮਿਲੇ। ਪਰ ਜੇ ਕਿਤੇ ਮਿੱਤਰ ਤੋਂ ਸੁੱਖ ਨਹੀਂ ਮਿਲਿਆ, ਦੁੱਖ ਮਿਲਿਆ, ਇੱਕ ਵਾਰੀ ਬਰਦਾਸ਼ਤ ਕਰੇਗਾ, ਦੂਜੀ ਵਾਰੀ ਬਰਦਾਸ਼ਤ ਕਰੇਗਾ ਤੇ ਤੀਸਰੀ ਵਾਰੀ ਕਹਿ ਦਿੰਦਾ, ਬਸ ਮਿੱਤਰਾ ਹੁਣ ਹੋਰ ਬਰਦਾਸ਼ਤ ਨਹੀਂ ਹੋ ਸਕਦਾ, ਹੁਣੇ ਮਿੱਤਰਤਾ ਹੀ ਨਹੀਂ ਨਿਭਣੀ ਤੇਰੇ ਕੋਲੋਂ, ਤੇ ਸੁੱਖ ਚਾਹੀਦਾ ਸੀ ਪਰ ਤੇਰੇ ਕੋਲੋਂ ਦੁੱਖ ਮਿਲਦਾ, ਹੁਣ ਮਿੱਤਰਤਾ ਹੀ ਨਹੀਂ ਰਹਿ ਸਕਦੀ। ਮਨੁੱਖ ਆਪਣੀ ਔਲਾਦ ਲਈ ਬਹੁਤ ਕੁਝ ਕਰਦਾ ਹੈ, ਬੜੇ ਦੁੱਖ ਵੀ ਝੇਲਦਾ ਹੈ, ਆਪਣੇ ਆਪ ਨੂੰ ਜੋਖਮ ਵਿੱਚ ਪਾਉਂਦਾ ਹੈ ਕਿਤੇ ਬੱਚਿਆਂ ਨੂੰ ਸੁੱਖ ਮਿਲ ਜਾਏ, ਪਰ ਕਾਹਦੇ ਵਾਸਤੇ ਕਿ ਇਹਨਾਂ ਕੋਲੋਂ ਅੱਗੋਂ ਮੈਨੂੰ ਸੁੱਖ ਮਿਲੇ। ਜਿਉਂ ਜਨਨੀ ਗਰਭ ਪਾਲਤੀ, ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਵਿਲਾਸਾ। ਮਾਂ ਆਪਣੇ ਪੇਟ ਵਿੱਚ ਬੱਚੇ ਨੂੰ ਪਾਲਦੀ ਏ ਕਿ ਵੱਡਾ ਹੋਵੇਗਾ, ਧਨ ਕਮਾ ਕੇ ਲਿਆਏਗਾ ਤੇ ਸੁੱਖ ਮਿਲੇਗਾ, ਪਰ ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਉਸੇ ਔਲਾਦ ਨੂੰ ਜਿਹਦੇ ਵਾਸਤੇ ਇੰਨੀ ਭੱਜ ਦੌੜ ਕਰਦਾ, ਸਾਈ ਸਾਹ ਜਿਉਂਦਾ, ਜੇ ਕਿਤੇ ਉਸ ਔਲਾਦ ਕੋਲੋਂ ਸੁੱਖ ਨਾ ਮਿਲੇ, ਔਲਾਦ ਮਾੜੀ ਨਿਕਲ ਆਈ, ਦੁੱਖ ਮਿਲਦਾ, ਤੇ ਉਹ ਵੀ ਮਾਂ ਬਾਪ ਮੈਂ ਵੇਖਦਾ ਜਿਹੜੇ ਫਿਰ ਬੇਦਖਲੀ ਦੇ ਨੋਟਿਸ ਕਢਾਉਂਦੇ ਨੇ ਕਿ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਇਸ ਬੱਚੇ ਨੂੰ ਬੇਦਖਲ ਕਰਦਾ, ਐਸਾ ਪੁੱਤਰ ਨਹੀਂ ਚਾਹੀਦਾ। ਕਾਰਨ ਕੀ ਹੈ ਕਿ ਇਹਦੇ ਕੋਲੋਂ ਤੇ ਸੁੱਖ ਮਿਲਣਾ ਸੀ, ਸੁੱਖ ਤੇ ਮਿਲਿਆ ਕੋਈ ਨਹੀਂ, ਇਹਦੇ ਕੋਲੋਂ ਦੁੱਖ ਮਿਲਦਾ, ਇਸ ਕਰਕੇ ਐਸੀ ਔਲਾਦ ਨਹੀਂ ਚਾਹੀਦੀ। ਇੱਕ ਪਤੀ ਨੂੰ ਪਤਨੀ ਕੋਲੋਂ ਸੁੱਖ ਨਹੀਂ ਮਿਲਿਆ, ਦੁੱਖ ਮਿਲਦਾ ਤੇ ਨੌਬਤ ਤਲਾਕ ਤੱਕ ਪਹੁੰਚਣ ਲੱਗਿਆਂ ਬਹੁਤਾ ਟਾਈਮ ਨਹੀਂ ਲੱਗਦਾ। ਜੇ ਪਤਨੀ ਨੂੰ ਪਤੀ ਕੋਲੋਂ ਸੁੱਖ ਨਹੀਂ ਮਿਲਿਆ, ਪਤੀ ਨੂੰ ਪਤਨੀ ਕੋਲੋਂ ਸੁੱਖ ਨਹੀਂ ਮਿਲਿਆ, ਇਹ ਨਾਤੇ ਟੁੱਟ ਜਾਂਦੇ ਨੇ, ਕਿਉਂਕਿ ਕੇਵਲ ਚਾਹਨਾ ਸੁੱਖ ਹੈ। ਦੂਰ ਕਿਉਂ ਜਾਓ, ਇਹ ਸਾਡਾ ਸਰੀਰ ਹੈ ਨਾ, ਇਹ ਕਾਇਆ ਜੇ ਕਿਤੇ ਰੋਗੀ ਹੋ ਜਾਏ, ਇਹਦੇ ਕੋਲੋਂ ਸੁੱਖ ਨਾ ਮਿਲੇ ਦੁੱਖ ਮਿਲਣ ਲੱਗ ਪਵੇ, ਬੰਦਾ ਕੁਝ ਸਮਾਂ ਤੇ ਬਰਦਾਸ਼ਤ ਕਰਦਾ, ਪਰ ਮੈਂ ਐਸੇ ਵੀ ਵੇਖਦਾ ਜਿਹੜੇ ਮੁੜ ਕੇ ਕਹਿੰਦੇ ਨੇ ਭਾਈ ਜੀ ਅਰਦਾਸ ਕਰੋ, ਉਹ ਮਾਲਕ ਆਪਣੇ ਚਰਨਾਂ ਵਿੱਚ ਬੁਲਾ ਲਵੇ, ਹੁਣ ਇਹ ਸਰੀਰ ਨਹੀਂ ਚਾਹੀਦਾ। ਕਾਰਨ ਕੀ ਹੈ ਕਿ ਇਹਦੇ ਕੋਲੋਂ ਦੁੱਖ ਮਿਲਦਾ, ਸੁੱਖ ਨਹੀਂ ਮਿਲਿਆ। ਆਸ ਤੇ ਸੁੱਖ ਦੀ ਸੀ, ਪਰ ਸੁੱਖ ਦੀ ਪ੍ਰਾਪਤੀ ਹੋਈ ਕੋਈ ਨਹੀਂ। ਹੁਣ ਸੁੱਖ ਮਿਲਣਾ ਕਿੱਥੋਂ ਸੀ? ਮਨੁੱਖ ਨੇ ਸਮਝ ਲਿਆ ਕਿ ਚਾਰ ਕੌਡੀਆਂ ਇਕੱਠੀਆਂ ਕਰ ਲਵਾਂ ਤੇ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਬੜੀ ਭੱਜ ਦੌੜ ਕੀਤੀ। ਮੈਂ ਤੇ ਕਈ ਵਾਰੀ ਵੇਖਦਾ ਕਿ ਜੇ ਕਿਤੇ ਸੰਸਾਰ ਦੇ ਇੱਕ ਕੋਨੇ ਤੇ ਖਲੋ ਕੇ ਵੇਖਿਆ ਜਾਏ ਤੇ ਤੁਸੀਂ ਵੇਖੋਗੇ ਕਿ ਪੂਰਾ ਅਮਰੀਕਾ ਦੌੜ ਰਿਹਾ, ਦਿਨੇ ਰਾਤ ਦੌੜ ਰਿਹਾ, ਕੈਨੇਡਾ ਦੌੜ ਰਿਹਾ, ਇੰਗਲੈਂਡ ਦੌੜ ਰਿਹਾ, ਜਪਾਨ ਦੌੜ ਰਿਹਾ, ਰਸ਼ੀਆ ਦੌੜ ਰਿਹਾ, ਸਾਰੇ ਹੀ ਦੌੜ ਰਹੇ ਨੇ। ਇਹ ਕੋਈ ਨਾਮ ਦੀ ਪ੍ਰਾਪਤੀ ਵਾਸਤੇ ਦੌੜ ਰਹੇ ਨੇ? ਇਹ ਕੋਈ ਅਖੰਡ ਪਾਠ ਵਾਸਤੇ ਦੌੜ ਰਹੇ ਨੇ? ਨਹੀਂ, ਦੌੜ ਕੇਵਲ ਮਾਇਆ ਦੀ ਹੈ, ਮਾਇਆ ਦੀ ਦੌੜ ਵਿੱਚ। ਔਰ ਜਦੋਂ ਕਿਤੇ ਕੋਈ ਬੰਦਾ ਮਾਇਆ ਦੀ ਦੌੜ ਵਿੱਚ ਪਿੱਛੇ ਰਹਿ ਜਾਂਦਾ ਹੈ ਨਾ, ਸੱਚ ਜਾਣਿਓ ਉਹ ਫਿਰ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦਾ ਹੈ। ਤੇ ਕਾਹਦੇ ਵਾਸਤੇ? ਉਹ ਆ ਕੇ ਅਖੰਡ ਪਾਠ ਵੀ ਸੁੱਖੇਗਾ, ਉਹ ਦੇਗ ਵੀ ਕਰਵਾਉਂਦਾ ਹੈ, ਅਰਦਾਸ ਕਰਵਾਉਂਦਾ ਹੈ ਕਿ ਮੈਂ ਇੰਨੀ ਮਾਇਆ ਵੀ ਭੇਟਾ ਕਰਾਂਗਾ, ਇਸ ਵਾਸਤੇ ਨਹੀਂ ਕਿ ਮੈਨੂੰ ਨਾਮ ਦੀ ਦਾਤ ਦੇ ਦੇ, ਇਸ ਵਾਸਤੇ ਨਹੀਂ ਕਿ ਮੇਰਾ ਕਾਰੋਬਾਰ ਚੰਗਾ ਚੱਲ ਜਾਏ, ਇਸ ਵਾਸਤੇ ਕਿ ਮੈਂ ਵੀ ਦੁਨੀਆ ਦੀ ਦੌੜ ਵਿੱਚ ਪਿੱਛੇ ਰਹਿ ਗਿਆ, ਮੈਨੂੰ ਉਹਨਾਂ ਦੇ ਨਾਲ ਬਰਾਬਰ ਕਰ ਦੇ। ਨਾਮ ਵਾਸਤੇ ਨਹੀਂ, ਕੇਵਲ ਦੌੜ ਪਦਾਰਥਾਂ ਵਾਸਤੇ ਹੈ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਧਨ ਦੌਲਤ ਤੋਂ ਵੀ ਮਨੁੱਖ ਨੂੰ ਸੁੱਖ ਨਹੀਂ ਮਿਲਦਾ। ਕਹਿਣ ਲੱਗੇ ਸੁੱਖ ਨਾ ਹੀ ਬਹੁਤੇ ਧਨ ਖਾਟੇ, ਬੜਾ ਧਨ ਇਕੱਠਾ ਕਰ ਲਿਆ। ਮੈਂ ਤੇ ਐਸੇ ਲੋਕ ਵੇਖਦਾ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਸਾਡੇ ਕੋਲ ਕਿੰਨਾ ਕੁ ਧਨ ਹੈ, ਪਰ ਉਹ ਲੋਕ ਵੀ ਰਾਤ ਨੂੰ ਗੋਲੀਆਂ ਖਾ ਕੇ ਸੌਂਦੇ ਨੇ, ਨੀਂਦ ਉਹਨਾਂ ਨੂੰ ਵੀ ਨਹੀਂ ਜੇ ਪੈਂਦੀ। ਉਹ ਵੀ ਗੋਲੀਆਂ ਖਾ ਕੇ ਸੌਂਦੇ ਨੇ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾਲੀ ਹੈ। ਸੁਖ ਨਾ ਹੀ ਬਹੁਤੇ ਧਨ ਖਾਟੇ, ਸੁਖ ਨਾ ਹੀ ਪੇਖੇ ਨ੍ਰਿਤ ਨਾਟੇ, ਜਗਤ ਦੇ ਰੰਗ ਤਮਾਸ਼ੇ, ਇਹਨਾਂ ਵਿੱਚੋਂ ਮਨੁੱਖ ਸੁੱਖ ਦੀ ਆਸ ਪਾਲਦਾ ਕਿ ਸ਼ਾਇਦ ਇਹਦੇ ਵਿੱਚੋਂ ਸੁੱਖ ਮਿਲ ਜਾਏਗਾ। ਪਰ ਕਹਿੰਦੇ ਨੇ ਪਿਆਰਿਆ, ਇਹ ਵੀ ਕੁਝ ਸਮੇਂ ਦਾ ਸੁੱਖ ਹੈ, ਉਸ ਤੋਂ ਬਾਅਦ ਫਿਰ ਦੁੱਖ ਹੀ ਦੁੱਖ ਹੈ। ਜਿੱਥੋਂ ਅਸੀਂ ਸਮਝ ਲੈਂਦੇ ਹਾਂ ਨਾ ਕਿ ਇੱਥੇ ਸੁੱਖ ਹੈ, ਉਹ ਵੀ ਫਿਰ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਬੜੇ ਥਾਵਾਂ ਤੇ ਗਿਆ, ਬੜੀ ਕਮਾਈ ਕੀਤੀ ਕਿ ਸ਼ਾਇਦ ਹੁਣੇ ਸੁੱਖ ਮਿਲ ਜਾਏ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਕਹਿਣ ਲੱਗੇ ਪਿਆਰਿਆ, ਸਾਰੇ ਸੁੱਖ ਨੇ ਹਰੀ ਦੇ ਗੁਣ ਗਾਉਣ ਵਿੱਚ, ਉਹਦੀ ਸਿਫਤ ਸਲਾਹ ਕਰਨ ਵਿੱਚ ਸੁੱਖ ਹੈ। ਪਰ ਮਨੁੱਖ ਇਸ ਸਿਫਤ ਸਲਾਹ ਤੋਂ ਟੁੱਟ ਗਿਆ। ਇਸ ਕਰਕੇ ਕਬੀਰ ਸਾਹਿਬ ਜੀ ਬੜਾ ਪਿਆਰਾ ਬਚਨ ਕਰਦੇ ਨੇ, ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇਂ ਜੀ, ਕਿੱਥੇ ਭਟਕਦਾ ਫਿਰਨਾ। ਸਰਬ ਸੁਖ ਕੋ ਨਾਇਕੋ, ਸਾਰੇ ਸੁੱਖਾਂ ਦਾ ਨਾਇਕ, ਸਾਰੇ ਸੁੱਖਾਂ ਦਾ ਆਗੂ ਕੌਣ ਹੈ? ਉਹ ਹੈ ਰਾਮ ਨਾਮ ਰਸ ਪੀਓ। ਜਿਹਦੇ ਕੋਲ ਰਾਮ ਦੇ ਨਾਮ ਦਾ ਰਸ ਹੈ, ਜਿਹਨੂੰ ਇਹ ਰਸ ਆ ਗਿਆ ਨਾ, ਉਹ ਕਦੇ ਜੀਵਨ ਵਿੱਚ ਦੁਖੀ ਨਹੀਂ ਹੁੰਦਾ। ਉਹਦੇ ਕੋਲ ਸਾਰੇ ਹੀ ਸੁੱਖ ਨੇ। ਅਤੇ ਜਿਹੜਾ ਇਸ ਨਾਮ ਰਸ ਤੋਂ ਟੁੱਟ ਗਿਆ, ਧਨ ਦੌਲਤ ਜਿੰਨਾ ਮਰਜ਼ੀ ਇਕੱਠਾ ਕਰ ਲਵੇ, ਜੀਵਨ ਵਿੱਚ ਕਦੇ ਵੀ ਸੁੱਖ ਨਹੀਂ ਆਵੇਗਾ, ਕੇਵਲ ਦੁੱਖ ਆਵੇਗਾ। ਬੜੇ ਬੜੇ ਪਰਿਵਾਰਾਂ ਵਾਲੇ, 1 ਲੱਖ ਪੂਤ, 1.25 ਲੱਖ ਨਾਤੀ ਤੇ ਰਾਵਣ ਘਰ